ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੇ ਮਨ ਸਗਲ ਸਿਆਨ ਪਰਹੀ, ਕਰਨ ਕਰਾਵਨ ਹਾਰ ਸੁਆਮੀ, ਨਾਨਕ ਓਟ ਗਹੇ। ਮਨ ਸਗਲ ਸਿਆਨ ਪਰਹੇ, ਕਰਨ ਕਰਾਵਨ ਹਾਰ ਸੁਆਮੀ, ਨਾਨਕ ਓਟ ਗਹੇ। ਰਾਹਾਉ ਆਪ ਮੇਟ ਪਏ ਸਰਣਾਈ, ਇਹ ਮਤ ਸਾਧੂ ਕਹੇ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਪਰਮ ਅੰਧੇਰਾ ਲਹੇ। ਜਾਨ ਪਰਵੀਨ ਸੁਆਮੀ ਪ੍ਰਭ ਮੇਰੇ, ਸਰਣ ਤੁਮਾਰੀ ਅਹੇ। ਕਿਨ ਮਹਿ ਥਾਪੋ ਥਾਪਣ ਹਾਰੇ, ਕੁਦਰਤ ਕੀਮ ਨ ਪਹੇ। ਜਾਨ ਪਰਵੀਨ ਸੁਆਮੀ ਪ੍ਰਭ ਮੇਰੇ, ਸਰਣ ਤੁਮਾਰੇ ਅਹੇ। ਖਿਨ ਮਹਿ ਥਾਪੋ ਥਾਪਨ ਹਾਰੇ, ਕੁਦਰਤ ਕੀਮ ਨ ਪਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਕੀ ਸਾਜੀ ਨਿਵਾਜੀ ਸੁੰਦਰ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਗੁਰਦੇਵ ਪਾਤਸ਼ਾਹ ਜੀ ਦੇ ਡਿੱਠਾ ਸਭੇ ਥਾਵ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੇ ਸਗਨ ਅਪਾਰ ਅਨੂਪ ਰਾਮਦਾਸਪੁਰ, ਨਾਨਕ ਹਰ ਹਾਂ ਕਸਮਲ ਜਾਹੇ ਨਾਇਆ ਰਾਮਦਾਸ ਸਰ। ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਨੂੰ ਸਰਵਣ ਕਰਕੇ ਗੁਰੂ ਦੀ ਅਸੀਸ ਦੇ ਪਾਤਰ ਬਣਨ ਦੇ ਲਈ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਦੀ ਵਿਚਾਰ ਕਹਿਣ ਸੁਣਨ ਲਈ ਵਿਚਾਰਨ ਲਈ ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਧਨ ਸੁਵੇਲਾ ਘੜੀ ਧਨ, ਧਨ ਮੂਹਰਤ ਪਲਸਾਰ, ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਵੇਲਾ ਉਹ ਘੜੀ ਉਹ ਪਲ ਧਨਤਾ ਦੇ ਯੋਗ ਹੈ ਜਦੋਂ ਸਿੱਖ ਆਪਣੇ ਗੁਰੂ ਦੇ ਦੀਦਾਰ ਕਰਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਚਰਨਾਂ ਦੇ ਨਾਲ ਮਨ ਜੋੜ ਕੇ ਆਪਾਂ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਦੇ ਆਸ਼ੇ ਦੇ ਅਨੁਸਾਰ ਜੀਵਨ ਜਿਉਣ ਦੇ ਲਈ ਪਾਤਸ਼ਾਹ ਦੇ ਪਾਵਨ ਉਪਦੇਸ਼ ਨੂੰ ਆਪਣੇ ਮਨ ਵਿੱਚ ਧਾਰਨ ਕਰਨ ਦਾ ਯਤਨ ਕਰਦਾ ਹੈ। ਅੱਜ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਦੇਵ ਗੰਧਾਰੀ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਦੇਵ ਗੰਧਾਰੀ ਸ਼ਬਦ ਵਰਤਿਆ, ਰਾਗ ਦਾ ਨਾਮ ਹੈ। ਔਰ ਇਹ ਸ਼ਬਦ ਜਿਨ੍ਹਾਂ ਦੇ ਨਾਲ ਕੇਵਲ ਦੇਵ ਗੰਧਾਰੀ ਸ਼ਬਦ ਲਿਖਿਆ ਹੈ, ਮਹੱਲੇ ਆਦਿਕ ਦਾ ਜ਼ਿਕਰ ਨਹੀਂ ਕੀਤਾ ਹੈ, ਇਹ ਸਾਰੇ ਪੰਚਮ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਔਰ ਇਹਨਾਂ ਸ਼ਬਦਾਂ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਲਈ ਮਾਈ ਗੁਰ ਚਰਣੀ ਚਿੱਤ ਲਾਈਐ, ਪ੍ਰਭ ਹੋਏ ਕਿਰਪਾਲ, ਦਿਆਲੂ ਸਤਿਗੁਰੂ, ਕਿਰਪਾਲੂ ਸਤਿਗੁਰੂ ਜੀ ਕਿਰਪਾਲਤਾ ਦੇ ਘਰ ਵਿੱਚ ਆਉਣਗੇ। ਕਦੋਂ ਗੁਰੂ ਦੀ ਬਖਸ਼ਿਸ਼ ਹੋਵੇਗੀ, ਕਦੋਂ ਰਹਿਮਤ ਹੋਵੇਗੀ? ਜਦੋਂ ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਚਿੱਤ ਲਾ ਲਵਾਂਗੇ, ਗੁਰੂ ਦੇ ਚਰਨਾਂ ਦੇ ਨਾਲ ਮਨ ਜੋੜ ਲਵਾਂਗੇ, ਕਿਉਂਕਿ ਮਨ ਦਾ ਜੁੜਨਾ ਬਹੁਤ ਔਖਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਅੱਜ ਦੇ ਅੰਮ੍ਰਿਤ ਬਚਨ ਜਿਹੜੇ ਨੇ ਇਹ ਦੇਵ ਗੰਧਾਰੀ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸੱਤਵਾਂ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਇਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਸਮੁੱਚੀ ਸੰਗਤ ਮਾਈ ਭਾਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ, ਕਰਨ ਕਰਾਵਨ ਹਾਰ ਸੁਆਮੀ, ਨਾਨਕ ਓਟ ਗਹੀ।
ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਮਨ ਸਗਲ ਸਿਆਣਪ ਰਹੀ, ਮਨ ਦੀ ਜਿਤਨੀ ਸਾਰੀ ਸਿਆਣਪ ਸੀ ਉਹ ਰਹਿ ਗਈ ਹੈ। ਮਨ ਦੀਆਂ ਸਿਆਣਪਾਂ, ਮਨ ਦੀਆਂ ਚਤੁਰਾਈਆਂ ਜਿਹੜੀਆਂ ਨੇ ਉਹ ਹੁਣ ਖਤਮ ਹੋ ਗਈਆਂ ਨੇ, ਕਿਉਂਕਿ ਮਨ ਅਨੇਕ ਪ੍ਰਕਾਰ ਦੀਆਂ ਦਿਸ਼ਾਵਾਂ ਦੇ ਵਿੱਚ ਭਟਕਦਾ ਹੈ। ਜਿੰਨਾ ਚਿਰ ਮਨ ਇਕਾਗਰ ਨਹੀਂ ਹੋਏਗਾ ਉਤਨਾ ਚਿਰ ਗੁਰੂ ਦਾ ਉਪਦੇਸ਼ ਮਨ ਵਿੱਚ ਵਸੇਗਾ ਨਹੀਂ। ਮਨ ਹੈ ਕੀ ਔਰ ਮਨ ਕਿਸ ਨੂੰ ਕਹਿੰਦੇ ਹਨ? ਗੁਰਦੇਵ ਪਾਤਸ਼ਾਹ ਨੇ, ਇਤਿਹਾਸਕਾਰਾਂ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਔਰ ਜਿਤਨੇ ਵੀ ਵਿਦਾਂਤ ਦੇ ਗ੍ਰੰਥ ਨੇ ਉਹਨਾਂ ਸਾਰਿਆਂ ਨੇ ਹੀ ਇਹ ਮਨ ਦੇ ਬਾਰੇ ਵਿੱਚ ਬੜੇ ਸੁੰਦਰ ਆਪਣੇ ਆਪਣੇ ਖਿਆਲ ਸਾਨੂੰ ਬਖਸ਼ਿਸ਼ ਕੀਤੇ ਨੇ। ਵਾਸਤਵ ਦੇ ਵਿੱਚ ਮਨ ਦਾ ਕੋਈ ਸਰੂਪ ਨਹੀਂ ਹੈ, ਮਨ ਦਾ ਕੋਈ ਆਕਾਰ ਨਹੀਂ ਹੈ, ਮਨ ਦਾ ਕੋਈ ਵਜੂਦ ਨਹੀਂ ਹੈ ਜਿਸ ਕਰਕੇ ਦੇਖਿਆ ਜਾ ਸਕੇ ਕਿ ਇਹ ਮਨ ਹੈ। ਕਿਉਂਕਿ ਜਿਸ ਵਸਤੂ ਦਾ ਆਕਾਰ ਹੀ ਨਹੀਂ, ਵਜੂਦ ਹੀ ਨਹੀਂ, ਉਸ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਕਿਵੇਂ ਤੱਕ ਸਕਦੇ ਹਾਂ? ਅੱਖਾਂ ਤੇ ਉਸੇ ਵਸਤੂ ਨੂੰ ਦੇਖਣਗੀਆਂ ਜਿਸ ਵਸਤੂ ਦਾ ਕੋਈ ਰੂਪ ਰੇਖ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਮਨ ਨੂੰ ਅਨੇਕਾਂ ਸੰਗਿਆਵਾਂ ਦੇ ਨਾਲ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਜਿਹੜੇ ਵਿਦਾਂਤ ਦੇ ਗ੍ਰੰਥ ਨੇ, ਭਾਵਰ ਸਿਮਰਤ ਆਦਿਕ ਹੈ ਜਾਂ ਹੋਰ ਜਿਤਨੇ ਵੀ ਵੈਰਾਗ ਸਤਕ ਹੈ, ਉਹਨਾਂ ਸਾਰਿਆਂ ਦੇ ਵਿੱਚ ਮਨ ਦੇ ਬਾਰੇ ਵਿੱਚ ਵਿਚਾਰ ਵੱਖਰੇ ਵੱਖਰੇ। ਕਿਸੇ ਨੇ ਮਨ ਨੂੰ ਬਾਂਦਰ ਦੀ ਤਸ਼ਬੀਹ ਦਿੱਤੀ ਹੈ, ਕਿਸੇ ਨੇ ਮਨ ਨੂੰ ਪੰਖੀ ਕਿਹਾ। ਕਬੀਰ ਸਾਹਿਬ ਜੀ ਵੀ ਕਹਿੰਦੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਦਰਅਸਲ ਮਨ ਇਹ ਜੋ ਅੰਤਸ਼ਕਰਨ ਹੈ, ਚਤੁਸ਼ਟੇ ਸਾਧਨ ਜਿਸ ਨੂੰ ਕਿਹਾ ਗਿਆ ਹੈ, ਮਨ ਇੱਕ ਸ਼ਕਤੀਆਂ ਦਾ ਮਜ਼ਮੂਆ ਕਿਹਾ ਗਿਆ ਇਸ ਨੂੰ। ਮਨ ਬੁੱਧ ਚਿੱਤ ਅਹੰਕਾਰ ਵਾਸਤਵ ਦੇ ਵਿੱਚ ਇੱਕ ਹੈ, ਪਰ ਇਹ ਵੱਖ ਵੱਖ ਰੂਪਾਂ ਨੂੰ ਧਾਰਨ ਕਰਦੀਆਂ ਹਨ। ਮਨ ਜਿਹੜਾ ਹੈ ਇਹ ਸੰਕਲਪ ਵਿਕਲਪ ਔਰ ਬਿਰਤੀ ਹੈ, ਬੁੱਧ ਨਿਸ਼ਚੇ ਕਰਨ ਵਾਲੀ ਹੈ। ਚਿੱਤ ਜਿਹੜਾ ਹੈ ਇਹ ਗੱਲਾਂ ਦੀ ਜਿਹੜੀ ਯਾਦ ਹੈ ਉਸ ਨੂੰ ਤਾਜ਼ਾ ਰੱਖਣ ਵਾਲਾ ਹੈ। ਅਹੰਕਾਰ ਬਿਰਤੀ ਸੰਸਾਰ ਦੇ ਵਿੱਚ ਅਸੀਂ ਆਮ ਦੇਖਦੇ ਹਾਂ। ਇਉਂ ਕਹਿ ਲਓ ਕਿ ਮਨ ਵਿੱਚੋਂ ਇੱਕ ਫੁਰਨਾ ਉੱਠਦਾ ਹੈ, ਜਿਸ ਨੂੰ ਅਸੀਂ ਮਨ ਕਹਿੰਦੇ ਹਾਂ, ਸੰਕਲਪ ਵਿਕਲਪ ਕਹਿੰਦੇ ਹਾਂ। ਉਸ ਫੁਰਨੇ ਨੇ ਕਿਸੇ ਵਸਤੂ ਦਾ ਚਿਤਰਨ ਕੀਤਾ ਹੈ। ਮਨ ਬੁੱਧ ਨੇ ਉਸ ਨੂੰ ਨਿਸ਼ਚੇ ਕਰਨਾ ਕਿ ਕੀ ਵਸਤੂ ਹੈ। ਚਿੱਤ ਨੇ ਉਸ ਦੀ ਸਾਰੀ ਜਿਤਨੀ ਵਿਚਾਰ ਹੈ, ਸਾਰਾ ਗਿਆਨ ਹੈ, ਕਿਉਂਕਿ ਇਹ ਦਿਮਾਗੀ ਸ਼ਕਤੀਆਂ ਨੇ, ਗਿਆਨ ਵਿਗਿਆਨ ਹੈ, ਉਸ ਨੂੰ ਨਿਸ਼ਚੇ ਕਰਨਾ ਹੈ। ਅਹੰਕਾਰ ਬਿਰਤੀ ਮੈਂ ਲੈਣਾ ਹੈ, ਮੈਂ ਲੈ ਲਿਆ ਹੈ, ਲੈਣ ਵਾਸਤੇ ਮਨੁੱਖ ਯਤਨ ਕਰਦਾ ਹਉਮੈ ਬਿਰਤੀ ਹੈ। ਇੱਕ ਹੀ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਇਹ ਮਨੁੱਖ ਦੀਆਂ ਵੱਖ ਵੱਖ ਸੋਚਾਂ ਨੇ। ਆਪਾਂ ਇੱਥੇ ਬੈਠੇ ਹਾਂ ਗੁਰੂ ਘਰ ਦੇ ਵਿੱਚ, ਜਾਂ ਕਹਿ ਲਓ ਬਾਜ਼ਾਰ ਵਿੱਚ, ਸਾਡੇ ਮਨ 'ਚ ਖਿਆਲ ਆ ਗਿਆ ਕਿ ਬਾਜ਼ਾਰ ਵਿੱਚੋਂ ਅੱਜ ਕੁਝ ਵਸਤੂ ਖਰੀਦ ਕੇ ਲਿਆਉਣੀ ਹੈ, ਘਰ ਦੇ ਕਾਰੋਬਾਰ ਵਾਸਤੇ ਸਬਜ਼ੀ ਲੈ ਕੇ ਆਉਣੀ ਹੈ, ਕੋਈ ਪਦਾਰਥ ਲੈ ਕੇ ਆਉਣਾ ਹੈ। ਉਸ ਦਾ ਰੂਪ ਜਿਹੜਾ ਸਾਡੇ ਦਿਮਾਗ ਵਿੱਚ ਉਸ ਆਪਣੇ ਆਪ ਹੀ ਬਣ ਜਾਂਦਾ ਹੈ। ਉਹਦੇ ਬਾਰੇ ਸਾਨੂੰ ਗਿਆਨ ਆਪਣੇ ਆਪ ਆ ਜਾਂਦਾ ਵੀ ਵਸਤੂ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦੀ ਹੋਵੇਗੀ। ਅਤੇ ਜਿਹੜੀ ਅਹੰਗ ਬਿਰਤੀ ਹੈ ਨਾ, ਉਹ ਕਹਿੰਦੀ ਕਿ ਮੈਂ ਉਸ ਨੂੰ ਲੈ ਕੇ ਆਉਣਾ, ਮੈਂ ਉਸਨੂੰ ਪ੍ਰਾਪਤ ਕਰਨਾ ਹੈ। ਵਾਸਤਵ ਦੇ ਵਿੱਚ ਇਹ ਮਨ ਚਾਰ ਸ਼ਕਤੀਆਂ ਦਾ ਮਜਮੂਆ, ਜਿਸ ਨੂੰ ਅੰਤਹਿਕਰਨ ਕਿਹਾ ਗਿਆ, ਔਰ ਇਹ ਐਸੀ ਸ਼ਕਤੀ ਹੈ ਜਿਹੜੀ ਕਦੇ ਕਿਤੇ ਵੀ ਟਿਕ ਕੇ ਨਹੀਂ ਬੈਠਦੀ ਹੈ। ਕਾਬੂ ਨਾ ਮਨ ਥਿਰਤਾ ਗਹੀ, ਸਮਝਾਇਓ ਸਹਿ ਪੋਤ, ਜੈਸੇ ਮਰਕਟ ਬਿਰਸ਼ ਪਰ, ਕਬਹੁ ਨਾ ਠੰਡੋ ਹੋਤ। ਜਿਸ ਤਰ੍ਹਾਂ ਕੋਈ ਮਰਕਟ ਜੋ ਬਾਂਦਰ ਹੈ ਨਾ, ਕਿਸੇ ਬਿਰਸ਼ ਦੇ ਉੱਤੇ ਬੈਠਾ ਹੋਇਆ ਅਤੇ ਕਦੇ ਟਿਕ ਕੇ ਨਹੀਂ ਬੈਠੇਗਾ, ਕਦੇ ਉਹ ਕਿਸੇ ਟਹਿਣੀ 'ਤੇ ਜਾਏਗਾ, ਕਦੇ ਕਿਸੇ ਟਹਿਣੀ 'ਤੇ ਜਾਏਗਾ। ਮਨ ਦੀ ਬਿਰਤੀ ਵੀ ਐਸੀ ਹੈ। ਸਰੀਰ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਮਨ ਕਰਕੇ ਪਤਾ ਨਹੀਂ ਸਾਡੀ ਜਿਹੜੇ ਵਿਚਾਰ ਨੇ, ਸਾਡੇ ਸੰਕਲਪ ਨੇ ਕਿੱਥੇ ਕਿੱਥੇ ਪਹੁੰਚੇ ਹੋਏ ਨੇ। ਇਸ ਲਈ ਵਿਦਵਾਨ ਕਹਿੰਦੇ ਨੇ ਕਿ ਮਨ ਦੀ ਜਿਹੜੀ ਚਾਲ ਹੈ, ਮਨ ਦੀ ਜਿਹੜੀ ਇਹ ਦੌੜਨ ਦੀ ਸ਼ਕਤੀ ਹੈ, ਇਹ ਸਭ ਨਾਲੋਂ ਜ਼ਿਆਦਾ ਹੈ। ਬਿਜਲੀ ਦਾ ਸ਼ਾਰਟ ਜਿਹੜਾ ਹੈ ਨਾ, ਇਹ ਬਹੁਤ ਤੇਜ਼ ਚੱਲਦਾ, ਪਰ ਇਹ ਮਨ ਉਸ ਬਿਜਲੀ ਦੇ ਸ਼ਾਰਟ ਨਾਲੋਂ ਵੀ ਤੇਜ਼ ਹੈ। ਉਹ ਤਾਂ ਅਜੇ ਸਵਿੱਚ ਔਨ ਕਰਾਂਗੇ ਤਾਂ ਉਸ ਦੇ ਵਿੱਚ ਜੜ ਸ਼ਕਤੀ ਆਉਣੀ ਹੈ, ਅਤੇ ਇਹ ਸਵਿੱਚ ਕਰਨ ਤੋਂ, ਔਨ ਕਰਨ ਤੋਂ ਬਿਨਾਂ ਹੀ ਦੌੜਿਆ ਫਿਰਦਾ ਰਹਿੰਦਾ। ਗੁਰੂ ਹਜ਼ੂਰ ਬੈਠਾ ਵੀ ਵਿਦੇਸ਼ ਵਿੱਚ ਪਹੁੰਚ ਜਾਂਦਾ, ਕਿਤੇ ਤਾਂ ਕਿਤੇ ਪਹੁੰਚ ਜਾਂਦਾ ਹੈ। ਇਸ ਲਈ ਇਹ ਮਨ ਟਿਕਾਓ ਦੇ ਵਿੱਚ ਕਰਨ ਦੇ ਵਾਸਤੇ ਸਾਨੂੰ ਗੁਰੂ ਦੇ ਸ਼ਬਦ ਦਾ ਆਸਰਾ ਲੈਣਾ ਪੈਂਦਾ। ਇਸ ਲਈ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਮਾਈ ਮਨ ਮੇਰੋ ਬਸ ਨਾਹੀ, ਨਿਸ ਬਾਸਰ ਵਿਖਿਅਨ ਕੋ ਧਾਵਤ ਕੇ ਬਿਦ ਰੋਕੋ ਤਾਹੀ। ਮਾਏ ਹੇ ਭਾਈ ਮੇਰਾ ਮਨ ਵਸ ਵਿੱਚ ਨਹੀਂ ਹੈ, ਮੈਂ ਇਸ ਮਨ ਨੂੰ ਕਿਵੇਂ ਰੋਕਣਾ ਕਰਾਂ, ਕਿਉਂਕਿ ਤੇ ਖਿਨਮੈ ਚਾਰ ਕੁੰਟ ਉੱਠ ਧਾਵੈ, ਇੱਕ ਛਿਨਮਿੱਤਰ ਵੀ ਚਾਰ ਕੁੰਟਾਂ ਦਾ ਚੱਕਰ ਕੱਟ ਕੇ ਆ ਜਾਂਦਾ ਹੈ। ਕਿਸ ਤਰ੍ਹਾਂ ਰੋਕੀਏ ਇਸ ਮਨ ਨੂੰ, ਕਿਵੇਂ ਰੋਕੋ ਤਾਹੇ, ਕਿਸ ਢੰਗ ਕਿਸ ਤਰੀਕੇ ਕਿਸ ਵਿਧੀ ਦੇ ਨਾਲ ਰੋਕਣਾ ਕਰੀਏ। ਅਤੇ ਸਾਹਿਬ ਕਹਿੰਦੇ ਮਾਈ ਗੁਰ ਚਰਨੀ ਚਿੱਤ ਲਾਈਐ, ਇਸ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਦੇ, ਇਸ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਦੇ। ਅਤੇ ਜਦੋਂ ਗੁਰੂ ਦੇ ਸ਼ਬਦ ਦੀ ਛੱਟ ਇਸ ਦੇ ਉੱਤੇ ਪਵੇਗੀ ਨਾ, ਇਹ ਆਪਣੇ ਆਪ ਹੀ ਟਿਕ ਜਾਏਗਾ। ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਬਾਣੀ ਵਿੱਚ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਐ ਮਨ ਤੇਰਾ ਕੋਈ ਭਰੋਸਾ ਨਹੀਂ, ਤੂੰ ਉਸ ਗਰਦਬ ਦੀ ਨਿਆਈ ਹੈ, ਤੂੰ ਬਹੁਤ ਖੋਟਾ ਹੈ, ਤੇਰਾ ਕੋਈ ਵਿਸ਼ਵਾਸ ਹੀ ਨਹੀਂ। ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ, ਜਿਹੜਾ ਖਰ ਗਧੇ ਦਾ ਮਾਲਕ ਹੁੰਦਾ ਨਾ, ਖੋਤੇ ਦਾ ਮਾਲਕ ਘੁਮਿਆਰ, ਆਪਣੇ ਖੋਤੇ ਨੂੰ ਪੈਂਖੜ ਪਾ ਕੇ ਰੱਖਦਾ, ਉਹਨੂੰ ਬੰਨ ਕੇ ਰੱਖਦਾ। ਅਤੇ ਜਦੋਂ ਉਸਨੂੰ ਖੋਲ੍ਹਣਾ ਹੋਵੇ ਨਾ, ਪਹਿਲੇ ਉਹਦੇ 'ਤੇ ਛੱਟ ਲੱਦ ਦਿੰਦਾ, ਭਾਰ ਲੱਦ ਦਿੰਦਾ, ਫਿਰ ਪੈਂਖੜ ਖੋਲ੍ਹਦਾ। ਉਹ ਛੱਟ ਦੇ ਭਾਰ ਥੱਲੇ ਜਿਹੜਾ ਗਰਦਬ ਹੈ ਨਾ, ਉਹ ਫਿਰ ਹੌਲੀ ਹੌਲੀ ਆਪਣੀ ਚਾਲੇ ਚੱਲਦਾ। ਅਤੇ ਜੇ ਨਾ ਛੱਟ ਲੱਦੀ ਹੋਵੇ, ਨਾ ਪੈਂਖੜ ਪਾਇਆ ਹੋਵੇ, ਫਿਰ ਉਹ ਦੜੰਗੇ ਲਾਉਂਦਾ, ਰੂੜੀਆਂ ਦੇ ਉੱਤੇ ਜਾ ਕੇ ਲੇਟਦਾ ਹੈ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਆਪਣੇ ਮਨ ਨੂੰ ਜਦੋਂ ਤੂੰ ਖੁੱਲ੍ਹਾ ਛੱਡਣਾ ਹੈ ਨਾ, ਇਸ ਦੇ ਉੱਤੇ ਗੁਰੂ ਦੇ ਸ਼ਬਦ ਦੀ ਛੱਟ ਲੱਦਣੀ ਹੈ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਇਹ ਮਨ ਤੇਰਾ ਬੁਰਿਆਈਆਂ ਨੂੰ ਲੋਚਦਾ ਹੈ। ਵੱਡਿਆਂ ਵੱਡਿਆਂ ਦੇ ਮਨ ਡੋਲ ਜਾਂਦੇ ਨੇ, ਆਲਮ ਫਾਜ਼ਿਲ ਕਹਾਉਣ ਵਾਲੇ ਡੋਲ ਜਾਂਦੇ ਨੇ, ਇੱਥੇ ਸ੍ਰਿੰਗੀ ਰਿਸ਼ੀ ਵਰਗੇ ਭੁੱਲ ਗਏ। ਸ੍ਰਿੰਗੀ ਰਿਸ਼ੀ ਵਰਗੇ ਵੀ ਆਪਣੇ ਮਨ ਕਰਕੇ ਡੁਲਾਏ ਮਾਨ ਹੋ ਗਏ, ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਗਏ, ਕਿਉਂਕਿ ਇਸ ਮਨ ਦੇ ਉੱਤੇ ਗੁਰੂ ਦਾ ਸ਼ਬਦ ਦਾ ਬੋਝ ਨਹੀਂ ਪਾਇਆ ਹੈ। ਇਹ ਕਰਮ ਕਾਂਡਾਂ ਕਰਕੇ ਮਨ ਵਸ ਵਿੱਚ ਨਹੀਂ ਆਉਣ ਲੱਗਿਆ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਔਰ ਮਨ ਨੂੰ ਜਿਸ ਤਰ੍ਹਾਂ ਦੀ ਸੰਗਤ ਮਿਲੇਗੀ ਨਾ, ਮੈਂ ਪਹਿਲੇ ਬੇਨਤੀ ਕੀਤੀ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜਿਸ ਤਰ੍ਹਾਂ ਦੀ ਸੰਗਤ ਮਿਲੇਗੀ ਉਸੇ ਪ੍ਰਕਾਰ ਦਾ ਫਲ ਇਸ ਜੀਵਨ ਦੇ ਜੀਵ ਰੂਪੀ ਜੋ ਮਨ ਰੂਪੀ ਪੰਛੀ ਹੈ ਨਾ, ਉਸਨੇ ਪ੍ਰਾਪਤ ਕਰਨਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦੁਨੀਆਂ ਦਾ ਭਰਮਣ ਕਰਕੇ ਉਦਾਸੀਆਂ ਦੇ ਰੂਪ ਵਿੱਚ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਬਾਬੇ ਨੇ ਚਾਰੇ ਚੱਕਾਂ ਨੂੰ ਤਾਰਿਆ, ਕਿਉਂਕਿ ਉਹ ਕਿਸੇ ਦਾਇਰੇ ਵਿੱਚ ਨਹੀਂ ਸਨ। ਖਿਮਾ ਕਰਨੀ ਕਿ ਦੂਸਰੇ ਪਾਸੇ ਨਾਲ ਖਿਆਲ ਕਰਨ, ਸਾਰੇ ਪੀਰ ਪੈਗੰਬਰ ਅਵਤਾਰ ਔਲੀਏ ਸਤਿਕਾਰ ਯੋਗ ਨੇ, ਪਰ ਉਹਨਾਂ ਦਾ ਜਿਹੜਾ ਪ੍ਰਚਾਰ ਖੇਤਰ ਸੀ ਨਾ, ਬਹੁਤ ਸੀਮਤ ਸੀ, ਬਹੁਤ ਸੀਮਤ। ਕੇਵਲ ਆਪਣਿਆਂ ਤੱਕ ਹੀ ਉਹਨਾਂ ਨੇ ਪ੍ਰਚਾਰ ਖੇਤਰ ਨੂੰ ਰੱਖਿਆ, ਕਿਸੇ ਨੇ ਕੁਝ ਮੀਲਾਂ ਵਿੱਚ, ਕਿਸੇ ਨੇ ਕੁਝ ਸੈਂਕੜਿਆਂ ਦੇ ਵਿੱਚ। ਪਰ ਮੇਰੇ ਸਤਿਗੁਰੂ ਬਾਬਾ ਨਾਨਕ ਜੀ ਨੇ ਲੱਖਾਂ ਦੀ ਗਿਣਤੀ ਵਿੱਚ ਸਫ਼ਰ ਤੈਅ ਕਰਕੇ ਉਹ ਮੱਕੇ ਮਦੀਨੇ ਵਿੱਚ ਵੀ ਗਏ, ਹਰਿਦੁਆਰ ਵਿੱਚ ਵੀ ਗਏ, ਰਿਸ਼ੀਕੇਸ਼ ਵੀ ਗਏ, ਇਲਾਹਾਬਾਦ ਵੀ ਗਏ, ਕਿਹੜੀ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚੇ ਹਨ, ਹਰ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਉਪਦੇਸ਼ ਦਿੱਤਾ। ਉਪਦੇਸ਼ ਦਿੰਦਿਆਂ ਦਿੰਦਿਆਂ ਜਦੋਂ ਵਾਪਸ ਆਏ ਨੇ ਨਾ, ਤਾਂ ਗੁਰਦੇਵ ਪਾਤਸ਼ਾਹ ਜੀ ਮਾਤਾ ਤ੍ਰਿਪਤਾ ਜੀ ਯਾਦ ਕਰ ਰਹੇ ਨੇ। ਅਕਸਰ ਮਾਂ ਹੈ ਨਾ, ਮਾਂ ਦੀ ਮਮਤਾ ਬਹੁਤ ਮਹਾਨ ਹੁੰਦੀ ਹੈ, ਮਾਂ ਅਤੇ ਬੱਚੇ ਦਾ ਜਿਹੜਾ ਰਿਸ਼ਤਾ ਹੈ ਨਾ, ਇਹ ਬਹੁਤ ਨੇੜਤਾ ਦਾ ਰਿਸ਼ਤਾ ਹੈ। ਬੱਚਾ ਕਿਤੇ ਵਿਦੇਸ਼ ਵਿੱਚ ਗਿਆ ਹੋਇਆ ਅਤੇ ਮਾਂ ਦੀਆਂ ਆਂਦਰਾਂ ਇੱਥੇ ਬੈਠੀਆਂ ਮਹਿਸੂਸ ਕਰ ਲੈਂਦੀਆਂ ਆਪਣੇ ਬੱਚੇ ਨੂੰ। ਮਾਤਾ ਤ੍ਰਿਪਤਾ ਜੀ ਦੀ ਯਾਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤਲਵੰਡੀ, ਜੋ ਨਨਕਾਣਾ ਸਾਹਿਬ ਜਿਸ ਨੂੰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ, ਆਉਣ ਵਾਸਤੇ ਪ੍ਰੇਰਣਾ ਦਿੱਤੀ ਹੈ ਮਨ ਨੇ। ਅਤੇ ਇਤਿਹਾਸਕਾਰ ਸਾਹਿਬ ਆਪਣੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਜੀ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਬਾਲੇ ਸੰਧੂ ਦੇ ਪਿਤਾ ਦਾ ਜਿਹੜਾ ਖੂਹ ਹੈ, ਚੰਦਰ ਭਾਨ ਉਸਦਾ ਨਾਮ ਹੈ, ਅੱਜ ਵੀ ਖੂਹ ਹੈ, ਕਿੰਨਿਆਂ ਨੇ ਦਰਸ਼ਨ ਕੀਤੇ ਨੇ। ਅੱਜ ਅਸੀਂ ਇਤਿਹਾਸ ਨੂੰ ਚੁਠਲਾਉਣ ਵਾਸਤੇ ਲੱਗੇ ਹੋਏ ਹਾਂ, ਭਲੇ ਉਹ ਜਿੱਥੋਂ ਸਾਨੂੰ ਕੁਝ ਮਿਲਦਾ ਗ੍ਰਹਿਣ ਕਰ ਲੈਣਾ ਚਾਹੀਦਾ। ਸਿਆਣੇ ਤਾਂ ਕਹਿੰਦੇ ਵੀ ਸੋਨਾ ਗੱਟਰ ਵਿੱਚੋਂ ਵੀ ਕੱਢ ਲੈਣਾ ਚਾਹੀਦਾ, ਗਿਆਨ ਜਿੱਥੋਂ ਵੀ ਮਿਲੇ ਪ੍ਰਾਪਤ ਕਰ ਲੈਣਾ ਚਾਹੀਦਾ। ਅਤੇ ਗਿਆਨ ਦਾ ਮੁਜੱਸਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਅਸੀਂ ਟੀਕਾ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ, ਚੰਦਰ ਭਾਨ ਦੇ ਖੂਹ 'ਤੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠੇ ਨੇ। ਪਰਿਵਾਰ ਨੂੰ ਪਤਾ ਲੱਗਿਆ, ਮਹਿਤਾ ਕਾਲੂ ਜੀ ਪਹੁੰਚੇ ਨੇ, ਮਾਤਾ ਤ੍ਰਿਪਤਾ ਜੀ ਪਹੁੰਚੇ ਨੇ, ਅਤੇ ਜਦੋਂ ਜਾ ਕੇ ਬੈਠੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਜਾ ਕੇ ਦਰਦਾਰ ਕਰਨ ਵਾਸਤੇ ਪਹੁੰਚੇ, ਪਾਤਸ਼ਾਹ ਨੇ ਅੱਗੋਂ ਉੱਠ ਕੇ ਸਤਿਕਾਰ ਕੀਤਾ, ਮਾਤਾ ਪਿਤਾ ਨੂੰ ਨਮਸਕਾਰ ਕੀਤੀ ਹੈ। ਆਪ ਨਾਰਾਇਣ ਹੈ, ਆਪ ਪ੍ਰਤੱਖ ਸਤਿਗੁਰੂ ਨੇ, ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਆਪ ਦਾ ਤਾਰ ਪਾਤਸ਼ਾਹ ਨੇ ਉੱਠ ਕੇ ਮਾਤਾ ਪਿਤਾ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਗੁਰੂ ਕੇ ਸਿੱਖ ਕਹਾਉਣ ਵਾਲਿਓ, ਤੁਹਾਡੇ ਵਿੱਚ ਕਦੇ ਭਾਵਨਾ ਪੈਦਾ ਹੋਈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬਜ਼ੁਰਗਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਸੀਸ ਲੈ ਲਈਏ, ਉਹਨਾਂ ਦੀ ਆਪਣੇ ਮਾਤਾ ਪਿਤਾ ਨੂੰ ਮੱਥਾ ਟੇਕੀਏ? ਅਸੀਂ ਤਾਂ ਸਗੋਂ ਤਰਕ ਕਰਦੇ ਹਾਂ ਵੀ ਮਨੁੱਖ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਗੁਰੂ ਭਾਵਨਾ ਕਰਕੇ ਕਿਸੇ ਨੂੰ ਮੱਥਾ ਨਹੀਂ ਟੇਕਣਾ, ਪਰ ਗੁਰੂ ਦੇ ਪਿਆਰਿਆਂ ਦਾ ਸਤਿਕਾਰ ਕਰਨਾ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਇਹ ਨਿਹਾਇਤ ਜ਼ਰੂਰੀ ਹੈ। ਗੁਰਦੇਵ ਜੀ ਤਾਂ ਕਹਿੰਦੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਜੋ ਬੱਚੀ ਅੰਮ੍ਰਿਤ ਵੇਲੇ ਉੱਠ ਕੇ ਸੱਸ ਦੇ ਚਰਨਾਂ 'ਤੇ ਨਮਸਕਾਰ ਕਰਦੀ ਹਨ, ਮੈਂ ਵਾਅਦੇ ਨਾਲ ਕਹਿ ਸਕਦਾ ਉਹਨਾਂ ਦੇ ਪਿਆਰ ਵਿੱਚ ਕਦੇ ਕਮੀ ਨਹੀਂ ਆਏਗੀ। ਉਹ ਮਾਂ ਅਤੇ ਧੀ ਦਾ ਪਿਆਰ ਬਣ ਜਾਏਗਾ। ਇਸ ਲਈ ਗੁਰਦੇਵ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ, ਅਤੇ ਮਹਿਤਾ ਕਾਲੂ ਜੀ ਸਤਿਗੁਰਾਂ ਦੇ ਮੁਬਾਰਕ ਜਿਹੜੇ ਕਰ ਸੀ ਨਾ, ਉਹ ਪਕੜ ਲੈ, ਕਹਿਣ ਲੱਗੇ ਨਹੀਂ ਹੁਣ ਮੈਨੂੰ ਸਮਝ ਆ ਗਈ ਹੈ, ਜੋ ਮੈਂ ਤੈਨੂੰ ਵਿਹਲਾ ਕਹਿੰਦਾ ਸੀ, ਨਿਖੱਟੂ ਕਹਿੰਦਾ ਸੀ ਕਿ ਕੋਈ ਕੰਮ ਕਰ ਲੈ, ਹੁਣ ਮੈਨੂੰ ਸਮਝ ਆ ਗਈ ਹੈ। ਬੋਲਿਓ ਕਰਕੇ ਭਾਉ ਘਨੇਰਾ, ਮੈਂ ਜਾਣਤ ਰਹੇ ਉਹ ਸੁੱਤ ਮੇਰਾ। ਬੜੀ ਭਾਵਨਾ ਬੜੀ ਸ਼ਰਧਾ ਦੇ ਨਾਲ ਬੋਲੇ ਕਿ ਮੈਂ ਤਾਂ ਸਮਝਦੇ ਰਿਹਾ ਕਿ ਤੂੰ ਮੇਰਾ ਪੁੱਤਰ ਹੈ, ਪਰ ਮਹਾਂਪੁਰਖ ਤੁਮ ਦੀਨ ਦਿਆਲਾ, ਮੁਝ ਔਰ ਦੀਜੈ ਕਿਰਪਾ ਕਿਰਪਾਲਾ। ਕਹਿਣ ਲੱਗੇ, ਤੁਸੀਂ ਤੇ ਮਹਾਂਪੁਰਖ ਹੋ, ਤੁਸੀਂ ਤੇ ਦੀਨਾਂ 'ਤੇ ਦਇਆ ਕਰਨ ਵਾਲੇ ਹੋ। ਜਿਹੜੀ ਦਇਆ ਤੁਸੀਂ ਰਿਸ਼ੀਆਂ ਮੁਨੀਆਂ 'ਤੇ ਕੀਤੀ ਹੈ, ਜਿਹੜੀ ਦਇਆ ਤੁਸੀਂ ਜੋਗੀਆਂ 'ਤੇ ਕੀਤੀ ਹੈ, ਜਿਹੜੀ ਤੁਸਾਂ ਨੇ ਅਨੇਕਾਂ ਦੈਂਤਾਂ ਦੇ ਉੱਤੇ ਕੀਤੀ ਹੈ, ਨਾਨਕ ਨਿਰੰਕਾਰ ਜੀ, ਉਹ ਦਇਆ ਮੇਰੇ 'ਤੇ ਵੀ ਕਰਦੇ ਹੋ, ਉਹ ਦਾਤ ਮੇਰੀ ਝੋਲੀ ਵਿੱਚ ਵੀ ਪਾ ਦਿਓ, ਉਹ ਸੁਗਾਤ ਮੈਨੂੰ ਵੀ ਬਖਸ਼ਿਸ਼ ਕਰਦੇ ਹੋ, ਕਿਉਂਕਿ ਮੈਂ ਤਾਂ ਅਜੇ ਤੱਕ ਆਪਣੇ ਆਪ ਨੂੰ ਨਹੀਂ ਸਮਝ ਸਕਿਆ। ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਜਿਸ ਕਾਰਨ ਕਰਕੇ ਇੱਕ ਛਿਨ ਮਨ ਥਿਤ ਹੋਵਤ ਨਾਹੀਂ। ਮਹਾਂਕਵੀ ਸੰਤੋਖ ਸਿੰਘ ਜੀ ਨੇ ਮਹਿਤਾ ਕਲਿਆਣ ਦਾਸ ਜੀ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਸ਼ਬਦ ਅੰਕਿਤ ਕੀਤੇ ਨੇ, ਗੱਲ ਮਨ ਦੀ ਚੱਲ ਰਹੀ ਹੈ। ਕਹਿਣ ਲੱਗੇ, ਇੱਕ ਛਿਨ ਮਨ ਥਿਤ ਹੋਵਤ ਨਾਹੀਂ, ਬਿਰਹ ਰਾਗ ਦੁਆਖ ਕੇ ਮਾਹੀ। ਮੇਰਾ ਤੇ ਮਨ ਫੁਰਨਿਆਂ ਵਿੱਚ ਹੀ ਦੌੜਦਾ ਰਹਿੰਦਾ, ਕਦੇ ਰਾਗ ਆ ਗਿਆ, ਕਦੇ ਦੁਆਇਸ਼, ਕਦੇ ਖੁਸ਼ੀ, ਕਦੇ ਗਮੀ, ਕਦੇ ਲੋਭ, ਕਦੇ ਲਾਲਚ, ਇਹਨਾਂ ਵਿੱਚ ਹੀ ਮੇਰਾ ਮਨ ਫਸਿਆ ਹੋਇਆ। ਅਤੇ ਹੁਣ ਤੁਸੀਂ ਆਇਓ, ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਰਹਿਮਤ ਕਰਕੇ ਮੈਨੂੰ ਇਹ ਬਖਸ਼ਿਸ਼ ਕਰ ਦਿਓ। ਇਹ ਤੁਸੀਂ ਨਾ ਕੱਲ੍ਹ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੁੱਤ ਪੁਰਬ ਮਨਾਏ ਨੇ, ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਅਤੇ ਪਾਵਨ ਪਵਿੱਤਰ ਪੁਰਬ ਮਨਾਏ ਨੇ, ਅਤੇ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ, ਮਨ ਜਾਗੈ ਕੀ ਇਹ ਨਿਸ਼ਾਨੀ, ਮਿੱਠੀ ਲਾਗੈ ਪ੍ਰਿਯ ਕੀ ਬਾਣੀ। ਮਨ ਜਾਗੇ, ਇਹਦੀ ਕੀ ਨਿਸ਼ਾਨੀ ਹੈ? ਕਿਉਂਕਿ ਮਨ ਸੁੱਤਾ ਮਾਇਆ ਬਿਸਮਾਦ, ਇਹ ਮਾਇਆ ਦੇ ਮੋਹ ਵਿੱਚ ਮਨ ਸੁੱਤਾ ਹੋਇਆ, ਮਨ ਅਗਿਆਨਤਾ ਦੀ ਨੀਂਦਰਾ ਵਿੱਚ ਸੁੱਤਾ ਹੋਇਆ, ਅਤੇ ਜਦੋਂ ਜਾਗਦਾ ਫਿਰ ਉਹਦੀ ਕੀ ਨਿਸ਼ਾਨੀ ਹੈ? ਅਤੇ ਸਾਹਿਬ ਕਹਿੰਦੇ, ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ। ਸਿੱਖਾ ਸਮਝ ਲੈ, ਜਦੋਂ ਤੈਨੂੰ ਨਿਤਨੇਮ ਕਰਦਿਆਂ ਆਨੰਦ ਆਉਣ ਲੱਗ ਪਵੇ, ਜਦੋਂ ਤੈਨੂੰ ਸੰਗਤ ਵਿੱਚ ਬੈਠਿਆਂ ਆਨੰਦ ਆਉਣ ਲੱਗ ਪਵੇ, ਤੇਰਾ ਮਨ ਗੁਰੂ ਚਰਨਾਂ ਨਾਲ ਜੁੜ ਜਾਏ, ਕਹਿੰਦਿਆਂ ਸੁਣਦਿਆਂ ਤੇਰੇ ਅੱਖਾਂ ਵਿੱਚੋਂ ਵੈਰਾਗ ਦਾ ਜਲ ਚੱਲ ਪਵੇ, ਤੇ ਸਮਝ ਲੈ ਕਿ ਤੇਰਾ ਮਨ ਜਾਗ ਪਿਆ, ਸਮਝ ਲੈ ਕਿ ਤੇਰਾ ਮਨ ਸਾਵਧਾਨ ਹੋ ਗਿਆ। ਇਸ ਲਈ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਉਹਨਾਂ ਨੇ ਵੀ ਬੜੇ ਪਿਆਰੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਮਾਨਸ ਜਨਮ ਸਕਲ ਤਿੰਨ ਹੂਆ। ਇਹ ਮਨੁੱਖਾ ਜਨਮ ਹੈ ਨਾ, ਕਹਿੰਦੇ ਮਾਨਸ ਜਨਮ ਸਖਲ, ਸਖਲ ਸਫਲ ਤਿੰਨ ਹੂਆ, ਮੇਟ ਬਭੇਦ ਨਿਰਮਲ ਮਨ ਕੀ ਆ। ਜਿਹਨੇ ਆਪਣੇ ਮਨ ਵਿੱਚੋਂ ਭੇਦ ਅਤੇ ਵਿਭੇਦ ਨੂੰ ਮਿਟਾ ਦਿੱਤਾ ਹੈ, ਜਿਹਨੇ ਆਪਣੇ ਮਨ ਵਿੱਚੋਂ ਮੇਰ ਤੇਰ ਨੂੰ ਖਤਮ ਕਰ ਦਿੱਤਾ ਹੈ, ਜਿਹਦੇ ਮਨ ਵਿੱਚੋਂ ਜਾਤੀ ਅਭਿਮਾਨ ਨਿਕਲ ਗਿਆ ਹੈ, ਕਿਉਂਕਿ ਅਜੇ ਤਾਂ ਸਾਡੇ ਵਿੱਚ ਜਾਤੀ ਅਭਿਮਾਨ ਹੀ ਨਿਕਲਿਆ, ਅਜੇ ਤਾਂ ਛੂਆ ਛਾਤ ਸਾਡੇ ਮਨਾਂ ਵਿੱਚ ਬੈਠੀ ਹੋਈ ਹੈ, ਅਜੇ ਸਾਡੇ ਮਨਾਂ ਵਿੱਚ ਊਚ ਨੀਚ ਬੈਠੀ ਹੋਈ ਹੈ। ਜਿਹੜੀ ਗੱਲ ਮਨੂ ਸਿਮਰਤੀ ਨੇ ਕਹੀ, ਅਸੀਂ ਅਜੇ ਵੀ ਉਹਦੇ ਵਿੱਚ ਹੀ ਖਚਤ ਹਾਂ, ਅਜੇ ਵੀ ਅਸੀਂ ਜਾਤ ਗੋਤ ਭੋ ਭਰਮ ਦੇ ਵਿੱਚ ਪਏ ਹੋਏ ਹਾਂ, ਅਜੇ ਵੀ ਸਾਡੇ ਨਾਮਾਂ ਦੇ ਨਾਲ ਉਹਨਾਂ ਗਿੱਲ ਸ਼ਬਦ ਨਿਕਲੇ ਲੱਥਾ ਹੈ, ਨਾ ਸੰਧੂ ਸ਼ਬਦ ਅਸੀਂ ਉਠਾਇਆ ਹੈ, ਬਰਾੜ ਕਹਿਣ ਵਿੱਚ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਜਾਤਾਂ ਨਾਲ ਜੁੜੇ ਹਾਂ, ਗੁਰੂ ਨਾਲ ਤਾਂ ਜੁੜੇ ਹੀ ਨਹੀਂ, ਗੁਰੂ ਨੇ ਸਾਨੂੰ ਆਪਣੇ ਨਾਲ ਜੋੜਿਆ। ਗੁਰੂ ਦੀ ਕੀ ਜਾਤ ਹੈ, ਗੁਰੂ ਦੀ ਕਿਹੜੀ ਜਾਤ ਹੈ? ਗੁਰੂ ਦੀ ਕੋਈ ਜਾਤ ਪਾਤ ਨਹੀਂ ਹੈ, ਇਹ ਜਾਤ ਪਾਤ ਤੇ ਕਰਮ ਕਰਕੇ ਹੈ। ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ। ਕੋਈ ਬ੍ਰਾਹਮਣ ਦਾ ਲੜਕਾ ਕਿਸੇ ਦਰਜੀ ਦਾ ਕੰਮ ਕਰਦਾ ਤੇ ਕੀ ਉਸ ਨੂੰ ਤੁਸੀਂ ਜਾ ਕੇ ਬ੍ਰਾਹਮਣ ਜੀ ਕਹੋਗੇ? ਨਹੀਂ, ਮਿਸ ਦਰਜੀ ਸਾਹਿਬ ਹੀ ਕਿਹਾ ਜਾਵੇਗਾ। ਕੋਈ ਕਿਸੇ ਪ੍ਰਕਾਰ ਦਾ ਕੰਮ ਕਰਦਾ, ਜ਼ਿਮੀਂਦਾਰੇ ਦਾ ਕਰਦਾ, ਕੋਈ ਦੁਕਾਨ ਦਾ ਕਰਦਾ, ਉਹ ਕਰਮ ਦੇ ਅਨੁਸਾਰ ਹੀ ਜਾਤ ਬਣ ਜਾਂਦੀ ਹੈ। ਵਾਸਤਵ ਦੇ ਵਿੱਚ ਮਨੁੱਖ ਦੀ ਕੋਈ ਜਾਤ ਨਹੀਂ ਹੈ। ਜਦੋਂ ਇਹ ਮਨੁੱਖ ਸੰਸਾਰ ਵਿੱਚ ਆਇਆ ਹੈ, ਕਿਹੜੀ ਜਾਤ ਲੈ ਕੇ ਆਇਆ ਸੀ, ਇਹ ਕਿਹੜਾ ਨਾਮ ਲੈ ਕੇ ਆਇਆ ਸੀ, ਕਿਹੜੀ ਪਹਿਚਾਣ ਲੈ ਕੇ ਆਇਆ ਸੀ, ਉਦੋਂ ਕੇਵਲ ਅਤੇ ਕੇਵਲ ਨਿਰੰਕਾਰ ਦਾ ਸਰੂਪ ਲੈ ਕੇ ਆਇਆ ਸੀ, ਉਦੋਂ ਕੇਵਲ ਅਤੇ ਕੇਵਲ ਪਰਮਾਤਮਾ ਦਾ ਸਰੂਪ ਸੀ। ਪਰ ਅਸੀਂ ਉਸ ਨੂੰ ਐਸੇ ਬੰਧਨਾਂ ਵਿੱਚ ਫਸਾ ਦਿੱਤਾ ਕਿ ਹਿੰਦੂ ਅਤੇ ਸਿੱਖ ਦੀ ਨਫ਼ਰਤ ਸ਼ੁਰੂ ਹੋ ਗਈ, ਮੁਸਲਮਾਨ ਅਤੇ ਈਸਾਈ ਦੀ ਨਫ਼ਰਤ ਸ਼ੁਰੂ ਹੋ ਗਈ। ਕੋਈ ਕਿਸੇ ਨੂੰ ਜਲਾ ਲਿਆ, ਕੋਈ ਕਿਸੇ ਦੀ ਮਸੀਤਾਂ ਢਾ ਰਿਹਾ, ਕੋਈ ਗੁਰਦੁਆਰਿਆਂ ਨੂੰ ਗਿਰਾ ਰਿਹਾ ਹੈ, ਕੋਈ ਮੰਦਰਾਂ ਨੂੰ ਢਾ ਰਿਹਾ, ਕਿਉਂਕਿ ਅਸੀਂ ਇਹਨਾਂ ਮਜ਼ਹਬਾਂ ਦੇ ਕਾਰਨ ਗੁਰੂ ਦੇ ਘਰਾਂ ਦੀਆਂ ਵੰਡੀਆਂ ਪਾ ਦਿੱਤੀਆਂ ਨੇ, ਗੁਰੂ ਘਰਾਂ ਦੇ ਨਾਮ ਜਾਤ ਬਰਾਦਰੀ ਦੇ ਉੱਤੇ ਰੱਖਣੇ ਸ਼ੁਰੂ ਕਰ ਦਿੱਤੇ। ਨਹੀਂ ਭਲਿਆ, ਇਹ ਗੁਰੂ ਕਾ ਅਸਥਾਨ ਹੈ, ਇਹਨੂੰ ਜਾਤ ਬਰਾਦਰੀਆਂ ਦੇ ਮੰਨਣ ਦਾ ਯਤਨ ਕਰ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮਨ ਵਿੱਚ ਭੇਦ ਅਤੇ ਵਿਭੇਦ ਮਿਟ ਜਾਏ, ਜਾਤ ਜਨਮ ਮਜ਼ਹਬ ਮਿਟ ਜਾਏ, ਤੇ ਸਮਝ ਲੈ ਤੇਰਾ ਮਨ ਜਾਗ ਪਿਆ, ਸਮਝ ਲੈ ਤੇਰਾ ਮਨ ਸਾਵਧਾਨ ਹੋ ਗਿਆ। ਇਸ ਲਈ ਗੁਰਦੇਵ ਪਾਤਸ਼ਾਹ ਜੀ ਮੈਂ ਤਾਂ ਕਾਲੂ ਜੀ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਿਣ ਲੱਗੇ ਸਤਿਕਾਰਯੋਗ ਪਿਤਾ ਜੀ ਨੂੰ, ਕਹਿਣ ਲੱਗੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਪਿਤਾ ਜੀ ਇਹ ਜਿਹੜਾ ਮਨ ਹੈ ਨਾ, ਇਹ ਮਨ ਕਰਕੇ ਹੀ ਸਾਰੇ ਝਗੜੇ ਨੇ। ਇਸੇ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਝਗੜਾ ਕਰਨਾ ਤੇ ਆਪਣੇ ਮਨ ਦੇ ਨਾਲ ਝਗੜਾ ਕਰ। ਉਹ ਭਲਿਆ ਕਿਉਂ ਗੁਰੂ ਦੇ ਦਰ ਨੂੰ ਛੱਡ ਕੇ ਥਾਂ ਥਾਂ ਤੇ ਭਟਕਦਾ, ਕਿਉਂ ਪਾਖੰਡ ਦੀ ਪੂਜਾ ਕਰਦਾ, ਕਿਉਂ ਸਰੀਰਾਂ ਦੇ ਦੀ ਪੂਜਾ ਵਿੱਚ ਲੱਗਿਆ ਹੋਇਆ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਸ਼ਬਦ ਗੁਰੂ ਦੇ ਨਾਲ ਜੁੜਨਾ ਕਰ, ਕਿਉਂਕਿ ਮਨ ਜੇ ਸੰਗਤ ਵਿੱਚ ਪੈ ਗਿਆ ਤੇ ਦੇਵਤਾ ਹੈ, ਕੁਸੰਗੀ ਬਣ ਗਿਆ ਤੇ ਦੈਂਤ ਹੈ, ਰਾਕਸ਼ਸ ਬੁੱਧੀ ਬਣ ਗਈ। ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਨਾ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਲਈ ਆਪਣੇ ਪਿਤਾ ਜੀ ਨੂੰ ਮੁਖਾਤਬ ਹੋ ਕੇ ਸਮਝਾਉਂਦੇ ਨੇ ਤੇ ਕਹਿੰਦੇ ਸਾਨੂੰ ਨੇ। ਆਮ ਇੱਕ ਪੰਜਾਬੀ ਦੀ ਕਹਾਵਤ ਹੈ ਨਾ, ਕਿਸੇ ਦੇ ਰਾਹੀਂ ਵੀ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ। ਕਹਿਣ ਲੱਗੇ ਪਿਤਾ ਜੀ ਇਹ ਜਿਹੜਾ ਸਾਡਾ ਮਨ ਹੈ ਨਾ, ਇਸ ਮਨ ਨੂੰ ਸਮਝ ਲਓ ਕਿ ਮਨ ਇੱਕ ਬਰਫ਼ ਦੀ ਡਲਾ ਹੈ। ਮਨ ਇੱਕ ਬਰਫ਼ ਦਾ ਜੋ ਮਜਮੂਹ ਹੈ, ਢੇਲਾ ਹੈ, ਡਲਾ ਹੈ। ਇਸ ਬਰਫ਼ ਦੇ ਡਲੇ ਨੂੰ ਕਿਸੇ ਐਸੇ ਪਾਣੀ ਵਿੱਚ ਪਾ ਦਈਏ ਜਿਹਦੇ ਵਿੱਚੋਂ ਬਦਬੂ ਆ ਰਹੀ ਹੋਵੇ, ਜਿਹਦੇ ਵਿੱਚ ਕਰਮ ਕਿਰਮ ਚੱਲੇ ਹੋਏ ਹੋਣ। ਬਰਫ਼ ਨੇ ਪਿੰਗਲਣਾ, ਕਿਉਂਕਿ ਬਰਫ਼ ਦਾ ਤਾਂ ਕੰਮ ਹੈ ਪਿੰਗਲਣਾ। ਬਰਫ਼ ਪਿੰਗਲ ਕੇ ਉਸ ਗੰਦੇ ਪਾਣੀ ਦਾ ਰੂਪ ਬਣ ਜਾਏਗੀ। ਬਰਫ਼ ਤਾਂ ਬਹੁਤ ਸੁੰਦਰ ਸੀ, ਬੜੀ ਕੋਮਲ ਸੀ, ਬੜੀ ਨਿਰਮਲ ਸੀ, ਚਿੱਟੀ ਸੀ, ਪਰ ਉਹ ਸੰਗਤ ਕਰਕੇ ਪਾਣੀ ਮਾੜੇ ਦੀ ਅਤੇ ਉਸੇ ਦਾ ਰੂਪ ਧਾਰਨ ਕਰ ਲਿਆ ਉਸ ਨੂੰ। ਉਹਦੇ ਵੱਲੇ ਦੇਖਣ ਨੂੰ ਕਿਸੇ ਦਾ ਜੀਵ ਹੀ ਨਹੀਂ ਕਰਦਾ ਹੈ। ਅਗਰ ਉਹੀ ਬਰਫ਼ ਦਾ ਡਲਾ ਅਸੀਂ ਬਹੁਤ ਸੁੰਦਰ ਨਿਰਮਲ ਸਫਾਫ ਜਲ ਦੇ ਵਿੱਚ ਪਾ ਦਈਏ, ਜਿਹਦੇ ਵਿੱਚ ਸੁਗੰਧੀ ਆਰੀ ਰੂਹ ਕਿਉੜਾ ਆਦਿਕ ਪਾਇਆ ਹੋਵੇ, ਉਸ ਜਲ ਦੇ ਕੋਲ ਜੋ ਜਾਏਗਾ ਨਾ, ਉਹ ਬਿਨਾਂ ਪਿਆਸ ਤੋਂ ਵੀ ਛਕਣ ਵਾਸਤੇ ਮਜਬੂਰ ਹੋ ਜਾਏਗਾ, ਕਿਉਂਕਿ ਜਲ ਠੰਡਾ ਹੈ, ਸੁਗੰਧੀ ਆ ਰਹੀ ਹੈ, ਬਰਫ਼ ਉਹੀ ਹੈ, ਪਰ ਉਹ ਮਾੜੇ ਜਲ ਦੀ ਸੰਗਤ ਕਰਕੇ ਮਾੜਾ ਰੂਪ ਧਾਰਨ ਕਰ ਲਿਆ। ਚੰਗੇ ਪਾਣੀ ਦੀ ਸੰਗਤ ਕਰਕੇ ਉਸਨੇ ਚੰਗਾ ਰੂਪ ਧਾਰਨ ਕਰ ਲਿਆ। ਦਰਿਆ ਦਾ ਪਾਣੀ ਬਹੁਤ ਸੁੰਦਰ ਹੈ, ਕਿਸੇ ਨਾਲੇ ਵਿੱਚ ਪੈ ਜਾਏ ਤਾਂ ਗੰਦਾ ਹੋ ਜਾਂਦਾ ਹੈ, ਕਿਸੇ ਸਾਫ਼ ਨਦੀ ਵਿੱਚ ਪੈ ਜਾਏ ਤਾਂ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ। ਇਸੇ ਪ੍ਰਕਾਰ ਮਨ ਅਗਰ ਸੰਗਤ ਵਿੱਚ ਆ ਗਿਆ, ਜਿਵੇਂ ਆਪ ਜੀ ਬੈਠੇ ਹੋ, ਅਤੇ ਮਨ ਸਫਾਫ ਨਿਰਮਲ ਜਲ ਦੀ ਤਰ੍ਹਾਂ, ਅਗਰ ਇਹ ਮਨ ਕੋ ਸੰਗਤ ਵਿੱਚ ਚਲੇ ਗਿਆ ਨਾ, ਅਤੇ ਇਹ ਦੂਸ਼ਿਤ ਹੋ ਜਾਏਗਾ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਗੁਰੂ ਦੇ ਸ਼ਬਦ ਦਾ ਇਸ ਨੂੰ ਹੋੜਾ ਦੇਣਾ ਹੈ। ਜਿਸ ਤਰ੍ਹਾਂ ਕੋਈ ਹਰਿਆਇਆ ਪਸ਼ੂ ਹੁੰਦਾ ਹੈ ਨਾ, ਉਹ ਦੌੜਦਾ ਸਾਰਾ ਦਿਨ ਦੌੜਦਾ, ਖੇਤੀਆਂ ਦਾ ਨੁਕਸਾਨ ਕਰਦਾ, ਪਰ ਜੇ ਉਹਦੇ ਗਲ ਵਿੱਚ ਡਹਿਆ ਪਾ ਦਿੱਤਾ ਜਾਏ ਨਾ, ਉਸ ਨੂੰ ਦੌੜਨ ਨਹੀਂ ਦਿੰਦਾ। ਇਸੇ ਤਰ੍ਹਾਂ ਮਨ ਦੇ ਗਲ ਵਿੱਚ ਵੀ ਸ਼ਬਦ ਦਾ ਡਹਿਆ ਪਾਉਣਾ, ਮਨ ਨੂੰ ਸ਼ਬਦ ਦੇ ਸ਼ਬਦ ਨਾਲ ਰੋਕਣਾ ਇਸ ਮਨ ਨੂੰ, ਅਤੇ ਤਾਂ ਕਿ ਇਹ ਮਨ ਵਿਸ਼ੇ ਵਿਕਾਰਾਂ ਰੂਪੀ ਰੂੜੀਆਂ 'ਤੇ ਨਾ ਦੌੜਦਾ ਫਿਰੇ। ਇਹ ਮਨ ਸੰਗਤੀ ਬਣ ਜਾਏ, ਇਹ ਮਨ ਪਰਮਾਤਮਾ ਦੇ ਨਾਲ ਜੁੜ ਜਾਏ, ਅਤੇ ਜਦੋਂ ਜੁੜ ਜਾਏਗਾ ਨਾ ਮਨ, ਫਿਰ ਆਪਣੀਆਂ ਸਿਆਣਪਾਂ ਤਿਆਗ ਦੇਵੇਗਾ, ਆਪਣੀਆਂ ਚਤੁਰਾਈਆਂ ਤਿਆਗ ਦੇਵੇਗਾ, ਕਿਉਂਕਿ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ, ਇਹ ਕਿਸੇ ਕੰਮ ਨਹੀਂ ਆਉਂਦੀਆਂ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਮਨ ਸਗਲ ਸਿਆਣਪ ਰਹੀ। ਕਹਿੰਦੇ ਹੁਣ ਮਨ ਦੀ ਸਾਰੀ ਜਿਹੜੀ ਸਿਆਣਪ ਸੀ ਨਾ, ਇਹ ਸਾਰੀ ਰਹਿ ਗਈ, ਤਿਆਗ ਦਿੱਤੀ ਹੈ। ਕਦੋਂ ਤਿਆਗ ਦਿੱਤੀ? ਕਦੋਂ ਇਸ ਨੇ ਚਤੁਰਾਈਆਂ ਛੱਡੀਆਂ ਨੇ? ਕਦੋਂ ਇਸਨੇ ਆਪਣੀ ਅਕਲ ਨੂੰ ਤਿਆਗ ਦਿੱਤਾ?
ਕਰਨ ਕਰਾਵਨ ਹਾਰ ਸਵਾਮੀ ਨਾਨਕ ਓਟ ਗਹੀ।
ਜਦੋਂ ਕਰਨ ਕਰਾਵਨ ਹਾਰ ਸਵਾਮੀ, ਸਵਾਮੀ ਜੋ ਸਾਰਿਆਂ ਦਾ ਮਾਲਕ ਹੈ, ਉਹ ਸਵਾਮੀ ਸਾਰਿਆਂ ਦਾ ਮਾਲਕ ਹੈ, ਕਰਨ ਕਰਾਵਣ ਹਾਰ ਹੈ। ਸਵਾਮੀ ਤੇ ਅਨੇਕਾਂ ਹੀ ਹੁੰਦੇ ਨੇ, ਪਤੀ ਨੂੰ ਵੀ ਸਵਾਮੀ ਕਿਹਾ ਜਾਂਦਾ ਹੈ, ਧਨਵਾਨ ਨੂੰ ਵੀ, ਪਦਾਰਥਾਂ ਦੇ ਮਾਲਕ ਨੂੰ ਵੀ ਸਵਾਮੀ ਕਿਹਾ ਜਾਂਦਾ ਹੈ, ਅਨੇਕਾਂ ਆਪਣੇ ਆਪ ਨੂੰ ਸਵਾਮੀ ਕਹਾਉਂਦੇ ਨੇ। ਇੱਕ ਡੇਰੇਦਾਰ ਦਾ ਡੇਰੇ ਦਾ ਮੁਖੀ ਵੀ ਸਵਾਮੀ ਕਹਾਉਂਦਾ ਹੈ ਆਪਣੇ ਆਪ ਨੂੰ, ਪਰ ਉਹ ਕਰਨ ਕਰਾਵਣ ਹਾਰ ਨਹੀਂ ਹੈ। ਉਹਦੇ ਵਿੱਚ ਇਹ ਸ਼ਕਤੀ ਨਹੀਂ ਕਿ ਉਹ ਕਰਨ ਕਰਾਵਣ ਹਾਰ ਹੋਵੇ, ਜੋ ਚਾਹੇ ਸੋ ਕਰ ਸਕਦਾ ਹੋਵੇ, ਸਰਬ ਸ਼ਕਤੀਮਾਨ ਹੋਵੇ। ਉਹ ਕੇਵਲ ਤੇ ਕੇਵਲ ਸਰਬ ਸ਼ਕਤੀਮਾਨ ਇੱਕੋ ਹੀ ਨਿਰੰਕਾਰ ਪਰਮਾਤਮਾ ਹੈ, ਦੂਸਰਾ ਨਹੀਂ ਹੈ। ਉਹ ਪਰਮੇਸ਼ਰ ਜਿਹੜਾ ਕਰਨ ਕਰਾਵਣ ਵਾਲਾ ਹੈ ਨਾ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਸਾਰੇ ਸੁੱਖਾਂ ਦੇ ਦੇਣ ਵਾਲਾ ਹੈ, ਉਹ ਕਰਨ ਕਰਾਵਣ ਸਰਬ ਸ਼ਕਤੀਮਾਨ ਹੈ। ਕਰਨ ਹਾਰ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖ ਦਾਤਾ ਨੇਰਾ। ਉਹ ਜੀਆਂ ਨੂੰ ਪ੍ਰਾਣ ਦੇਣ ਦਾਨ ਦੇਣ ਵਾਲਾ ਹੈ, ਸੁੱਖਾਂ ਦੇ ਦੇਣ ਵਾਲਾ ਹੈ। ਉਹ ਮਾਲਕ ਜਿਹੜਾ ਹੈ ਨਾ ਕਰਨ ਕਰਾਵਣ ਹਾਰ ਸਵਾਮੀ, ਉਸ ਮਾਲਕ ਦੀ ਕਰਨ ਕਾਰਨ ਸਮਰੱਥ ਸਰਵ ਸ਼ਕਤੀਮਾਨ ਪ੍ਰਭੂ ਦਾਤੇ ਦੀ ਨਾਨਕ ਓਟ ਗਹੀ। ਹੇ ਨਾਨਕ, ਮੈਂ ਉਸ ਮਾਲਕ ਦੀ ਓਟ ਗ੍ਰਹਿਣ ਕਰ ਲਈ ਹੈ, ਉਸ ਪ੍ਰਭੂ ਦਾ ਆਸਰਾ ਲੈ ਲਿਆ, ਉਸ ਮਾਲਕ ਦੇ ਪੱਲੇ ਲੱਗ ਗਈ ਹਾਂ। ਕਿਉਂਕਿ ਓਟ ਕਿਸ ਦੀ ਲੈਣੀ ਹੈ ਮਨੁੱਖ ਨੇ? ਦੁਨਿਆਵੀ ਕਿਸੇ ਅਮੀਰ ਦੀ, ਵਜ਼ੀਰ ਦੀ, ਬਾਦਸ਼ਾਹ ਦੀ ਲੈਣੀ ਹੈ, ਕਿਸੇ ਆਪਣੇ ਧਨਵਾਦ ਸ਼ਾਹੂਕਾਰ ਦੀ ਲੈਣੀ ਹੈ, ਕਿਸੇ ਉੱਚੇ ਅਹੁਦੇ 'ਤੇ ਬੈਠੇ ਰਿਸ਼ਤੇਦਾਰ ਦੀ ਓਟ ਲੈਣੀ ਹੈ? ਨਹੀਂ। ਸੰਤ ਨਿਚਲ ਸਿੰਘ ਜੀ ਕਹਿੰਦੇ ਨੇ ਕਿ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ। ਮਨੁੱਖ ਨੇ ਅਨੇਕਾਂ ਓਟਾਂ ਧਾਰਨ ਕੀਤੀਆਂ ਨੇ, ਅਨੇਕਾਂ 'ਤੇ ਭਰੋਸੇ ਰੱਖੇ ਹੋਏ ਨੇ, ਵਿਸ਼ਵਾਸ ਰੱਖੇ ਹੋਏ ਨੇ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜੋਰ ਚਾਤਰੀ ਜਹਾਜ਼ ਪਏ, ਕਾਹੂ ਕੋ ਭਰੋਸੋ ਸ਼ਾਹ ਪਾਤਸ਼ਾਹ ਭਾਰੀ ਮੀਤ, ਕਾਹੂ ਕੋ ਭਰੋਸੋ ਕੁਟੰਬੀ ਕਰੇ ਕਾਜ ਕੋ, ਕਾਹੂ ਕੋ ਭਰੋਸੋ ਦੇਵ ਨਾਗਰੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੇ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ। ਇਹ ਮਨੁੱਖ ਨੇ ਭਰੋਸੇ ਬਣਾਏ ਹੋਏ ਨੇ, ਅਨੇਕਾਂ ਦੇ ਉੱਤੇ ਇਸ ਨੇ ਵਿਸ਼ਵਾਸ ਲੈਂਦਾ ਕਿ ਮੇਰੀ ਮਦਦ ਕਰੇਗਾ, ਮੈਂ ਇਹਦੀ ਓਟ ਲੈ ਲਵਾਂ। ਨਹੀਂ। ਕਾਹੂ ਕੋ ਭਰੋਸੋ ਦੇਵ ਨਾਗਰੀ ਅਰ ਪਾਰਸੀ ਕੋ, ਭਾਸ਼ਾਵਾਂ ਦਾ ਵੀ ਭਰੋਸਾ। ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੇ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੇ। ਮੈਨੂੰ ਕੇਵਲ ਤੇ ਕੇਵਲ ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਰੇ ਮਨ ਤਾਂ ਕੀ ਓਟ ਗਹੀਜੈ ਰੇ, ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਤਾਂ ਕੋ ਨਾਮ ਜਪੀਜੈ ਰੇ। ਉਹ ਜਿਸ ਮਾਲਕ ਨੇ ਸਾਰੀ ਰਚਨਾ ਕੀਤੀ ਹੈ ਨਾ, ਰੇ ਮਨ ਓਟ ਲਿਹੋ ਹਰ ਨਾਮ, ਹਰੀ ਪਰਮਾਤਮਾ ਦੇ ਨਾਮ ਦਾ ਆਸਰਾ ਲੈ, ਉਹ ਪ੍ਰਭੂ ਦੀ ਓਟ ਲੈਣੀ ਕਰ। ਅਤੇ ਜਦੋਂ ਕਰਨ ਕਰਾਵਣ ਹਾਰ ਸਵਾਮੀ ਦੀ ਓਟ ਲਈ ਹੈ ਨਾ, ਗ੍ਰਹਿਣ ਕਰ ਲਈ, ਉਦੋਂ ਆਪਣੀਆਂ ਸਿਆਣਪਾਂ ਤਿਆਗ ਦਿੱਤੀਆਂ ਨੇ, ਹੁਣ ਪ੍ਰਭੂ ਦੇ ਭਰੋਸੇ 'ਤੇ ਹੈ, ਪ੍ਰਭੂ ਦੇ ਬਖਸ਼ਿਸ਼ ਕੀਤੇ ਉਪਦੇਸ਼ ਦੇ ਉੱਤੇ ਹੈ, ਆਪਣਾ ਸਾਰਾ ਕੁਝ ਹੀ ਤਿਆਗ ਦਿੱਤਾ ਹੈ, ਆਪਾਂ ਗੁਰੂ ਨੂੰ ਭੇਟਾ ਕਰ ਦਿੱਤਾ ਹੈ, ਅਤੇ ਹੁਣ ਗੁਰੂ ਦੀ ਮੱਤ ਲੈ ਕੇ ਚੱਲ ਰਿਹਾ। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਨਾ, ਅਤੇ ਗੁਰੂ ਨੇ ਸਾਨੂੰ ਕਹਿਣਾ, ਭਾਈ ਕੇਸਾਂ ਦਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਨਸ਼ਿਆਂ ਦਾ ਤਿਆਗ ਕਰਨਾ, ਧੀਆਂ ਦਾ ਸਤਿਕਾਰ ਕਰਨਾ ਗੁਰੂ ਸਾਨੂੰ ਮਤ ਦੇਵੇਗਾ। ਵਿਸ਼ਿਆਂ ਵਿਕਾਰਾਂ ਵਿੱਚ ਨਹੀਂ ਗਲਤਾਨ ਹੋਣਾ, ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣਾ, ਇਹ ਗੁਰੂ ਨੇ ਸਾਨੂੰ ਮਤ ਦੇਣੀ ਹੈ। ਪਰ ਜਦੋਂ ਦੀ ਗੁਰੂ ਦੀ ਮਤ ਲੈ ਲਈ ਨਾ, ਉਦੋਂ ਇਹ ਜੀਵਨ ਸਫਲ ਹੋ ਗਿਆ, ਆਪਣੀ ਸਾਰੀ ਸਿਆਣਪ ਤਿਆਗ ਦਿੱਤੀ ਰਹਿ ਗਈ।
ਰਹਾਓ ਆਪ ਮੇਟ ਪਏ ਸਰਣਾਈ, ਇਹ ਮਤ ਸਾਧੂ ਕਹੇ।
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ, ਆਪਾਂ ਮੇਟ ਪਏ ਸਰਣਾਈ, ਆਪਾਂ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਪੈ ਗਏ। ਦਰਅਸਲ ਆਪਾਂ ਤਿਆਗਣਾ ਬਹੁਤ ਔਖਾ ਹੈ। ਮਨੁੱਖ ਕਾਰੋਬਾਰ ਵੀ ਤਿਆਗ ਦਿੰਦਾ, ਪਰਿਵਾਰ ਨੂੰ ਵੀ ਤਿਆਗ ਦਿੰਦਾ, ਕਈ ਵਾਰੀ ਦੁਨੀਆਂ ਦੇ ਸਾਰੇ ਸੁੱਖ ਸਾਧਨ ਤਿਆਗ ਦਿੰਦਾ ਹੈ, ਪਰ ਹੰਕਾਰ ਨੂੰ ਨਹੀਂ ਤਿਆਗਦਾ ਹੈ। ਹੰਕਾਰ ਹਮੇਸ਼ਾ ਇਹਦੇ ਨਾਲ ਰਹਿੰਦਾ। ਆਪਾਂ ਤਿਆਗਣ ਵਾਸਤੇ ਨਹੀਂ, ਸਤਿਗੁਰੂ ਪਾਤਸ਼ਾਹ ਜੀ ਤੇ ਇਹ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਆਪਾਂ ਗੁਰੂ ਨੂੰ ਭੇਟਾ ਕਰਦੇ, ਗੁਰ ਕੀ ਮਤ ਤੋਂ ਲਿਹੇ ਅਯਾਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਪਰ ਆਪਾਂ ਗੁਰੂ ਨੂੰ ਅਸੀਂ ਭੇਟਾ ਨਹੀਂ ਕਰਦੇ ਹਾਂ, ਧਨ ਭੇਟਾ ਕਰ ਦਿੰਦੇ ਹਾਂ, ਤਨ ਭੇਟਾ ਕਰ ਦਿੰਦੇ ਹਾਂ, ਪਦਾਰਥ ਭੇਟਾ ਕਰ ਦਿੰਦੇ ਹਾਂ, ਵਸਤਰ ਭੇਟਾ ਕਰ ਦਿੰਦੇ ਹਾਂ, ਮਨ ਨਹੀਂ ਭੇਟਾ ਕਰਦੇ ਹਾਂ। ਆਪਾਂ ਗੁਰੂ ਨੂੰ ਭੇਟਾ ਨਹੀਂ ਕਰਦੇ ਹਾਂ, ਅਤੇ ਜਿੰਨਾ ਚਿਰ ਆਪਾਂ ਗੁਰੂ ਨੂੰ ਭੇਟਾ ਨਹੀਂ ਕਰਾਂਗੇ, ਇਹ ਧਨ ਵਸਤਰ ਭੂਮ ਬਹੁ ਅਰਪੈ ਨਹੀਂ ਮਿਲੀ ਹੈ ਹਰ ਦੁਆਰਾ, ਇਹਨਾਂ ਦੇ ਤਿਆਗਣ ਕਰਕੇ, ਭੇਟਾ ਕਰਨ ਕਰਕੇ ਪ੍ਰਭੂ ਦਾ ਦਰਵਾਜ਼ਾ ਨਹੀਂ ਮਿਲਦਾ, ਪ੍ਰਭੂ ਦੇ ਦਰ 'ਤੇ ਰਸਾਈ ਪ੍ਰਾਪਤ ਨਹੀਂ ਕੀ ਹੁੰਦੀ ਹੈ। ਇਸ ਲਈ ਆਪ ਮੇਟ, ਜਦੋਂ ਆਪਾਂ ਮੇਟ ਕੇ ਹੰਗਤਾ ਮਮਤਾ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆਈ ਆ ਗਏ। ਇਹ ਕਿਹਨੇ ਕਿਹਾ ਤੈਨੂੰ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਕਰ? ਇਹ ਕਿਸਨੇ ਉਪਦੇਸ਼ ਦਿੱਤਾ ਹੈ ਕਿ ਭਾਈ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ, ਇਹ ਮਤ ਸਾਧੂ ਕਹੀ। ਇਹ ਜਿਹੜੀ ਮਤ ਹੈ ਨਾ, ਇਹ ਅਕਲ ਜਿਹੜੀ ਹੈ, ਇਹ ਸਮਝ ਜਿਹੜੀ ਹੈ, ਇਹ ਜਿਹੜੀ ਸੂਝ ਹੈ, ਇਹ ਗੁਰੂ ਘਰ ਦੇ ਵਿੱਚੋਂ ਮਿਲਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਮਤ ਸਾਧੂ ਕਹੀ। ਸਾਧੂ ਸਤਿਗੁਰੂ ਨੇ, ਕਿਸੇ ਦੰਭੀ ਪਖੰਡੀ ਸਾਧ ਨੇ ਨਹੀਂ, ਆਪਣੀ ਪੂਜਾ ਕਰਵਾਉਣ ਵਾਲੇ ਕਿਸੇ ਸੰਤ ਨੇ ਨਹੀਂ। ਸੰਤ ਉਹ ਸਤਿਕਾਰ ਯੋਗ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ। ਆਪ ਵੀ ਜੁੜਿਆ ਹੋਇਆ, ਸਾਨੂੰ ਗੁਰੂ ਨਾਲ ਵੀ ਜੋੜਦਾ ਹੈ। ਅਤੇ ਸੰਤ ਭਲੇ ਗੁਰਸਿੱਖ ਹੈ, ਗੁਰਸਿੱਖ ਸੰਤ, ਜਿਨ ਨਾਹੀ ਚਿੰਤ ਪਰਾਈ ਚੁੱਖਾ। ਨਹੀਂ ਤਾਂ ਸਾਧਾਂ ਦੀਆਂ ਕਰਤੂਤਾਂ ਤਾਂ ਤੁਸੀਂ ਰੋਜ਼ ਹੀ ਸੁਣਦੇ ਹੋ। ਇਹ ਮਤ ਸਾਧੂ ਸਤਿਗੁਰੂ ਹੈ, ਸਾਧੂ ਸਤਿਗੁਰੂ ਜੀ ਨੇ ਇਹ ਮਤ ਕਹੀ, ਕਹਿ ਦਿੱਤੀ, ਸਮਝਾ ਦਿੱਤੀ ਹੈ।
ਰੱਬ ਕੇ ਆਗਿਆ ਮਾਨ ਸੁਖ ਪਾਇਆ, ਪਰਮ ਅਧੀਰਾ ਲਹੇ।
ਹੇ ਭਾਈ, ਹੇ ਗੁਰਮੁਖੋ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਪ੍ਰਭੂ ਦੀ ਆਗਿਆ ਮੰਨ ਕੇ ਸੁਖ ਪਾਇਆ ਹੈ। ਕਿਉਂਕਿ ਗੁਰੂ ਦੀ ਆਗਿਆ ਵਿੱਚ ਤਾਂ ਹਮੇਸ਼ਾ ਹੀ ਸੁੱਖ ਹੈ, ਗੁਰੂ ਦੀ ਆਗਿਆ ਵਿੱਚ ਚੱਲਣ ਵਾਲੇ ਨੂੰ ਹਮੇਸ਼ਾ ਹੀ ਸੁੱਖ ਹੈ। ਗੁਰੂ ਕੀ ਆਗਿਆ ਚੱਲ ਵਿੱਚ ਚੱਲਣ ਵਾਲੇ ਆਪਣੇ ਖੋਪਰੇ ਉਤਰਵਾ ਕੇ ਵੀ ਖੁਸ਼ੀ ਨੇ, ਬੰਦ ਬੰਦ ਕਟਵਾ ਕੇ ਵੀ ਆਨੰਦਿਤ ਨੇ, ਦੇਗਾਂ ਵਿੱਚ ਉਬਾਲੇ ਖਾ ਕੇ ਵੀ ਹੱਸਦੇ ਨੇ, ਕਿਉਂਕਿ ਗੁਰੂ ਦੀ ਆਗਿਆ ਦੇ ਵਿੱਚ ਨੇ, ਉਹ ਗੁਰੂ ਦੀ ਮਤ ਦੇ ਵਿੱਚ ਨੇ। ਇਸ ਕਰਕੇ ਭਾਈ ਗੁਰੂ ਦੀ ਆਗਿਆ ਨੂੰ ਮੰਨ ਕੇ, ਮਾਣ ਤੋਂ ਭਾਵ ਮੰਨ ਕੇ, ਸਮਝ ਕੇ ਸੁੱਖਾਂ ਦੀ ਪ੍ਰਾਪਤੀ ਕੀਤੀ। ਹੋਰ ਕੀ ਹੋਇਆ? ਭਰਮ ਅੰਧੇਰਾ ਲਹੀ, ਜਿਹੜਾ ਭਰਮਾਂ ਦਾ ਹਨੇਰਾ ਸੀ ਉਹ ਸਾਰਾ ਹੀ ਲਹਿ ਗਿਆ, ਕਿਉਂਕਿ ਮਨੁੱਖ ਭਰਮਾਂ ਦੇ ਅਧੀਨ ਹੈ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਅਨੰਤ ਜਗ ਸੱਤ ਹੈ, ਪੰਚੋਂ ਭਰਮ ਸੰਸਾਰ। ਇਹ ਸੰਸਾਰ ਵਿੱਚ ਪੰਜ ਪ੍ਰਕਾਰ ਦੇ ਭਰਮ ਨੇ, ਸਮਾਂ ਨਹੀਂ ਇਹਨਾਂ ਦੀ ਵਿਆਖਿਆ ਕਰਾਂ। ਇਹ ਜਿਤਨੇ ਵੀ ਸਾਰੇ ਭਰਮ ਭੁਲੇਖੇ ਨੇ ਨਾ, ਇਹ ਸਾਰੇ ਹੀ ਜਿਹੜੇ ਨੇ ਉਹ ਲੈ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਜਾਨ ਪਰਵੀਨ ਸਵਾਮੀ ਪ੍ਰਭ ਮੇਰੇ, ਸਰਣ ਤੁਮਾਰੀ ਅਹੀ।
ਹੇ ਮੇਰੇ ਸਵਾਮੀ, ਹੇ ਮੇਰੇ ਪ੍ਰਭੂ, ਜਾਨ ਪਰਵੀਨ ਆਪ ਜੀ ਨੂੰ ਸਿਆਣਾ, ਸਰਬ ਸ਼ਕਤੀਮਾਨ, ਚਤੁਰ ਬੁੱਧੀਮਾਨ, ਪਰਵੀਨ ਨਿਪੁੰਨ, ਜੋ ਹਰ ਪ੍ਰਕਾਰ ਪੂਰਾ ਹੈ, ਆਪ ਜੀ ਨੂੰ ਐਸੇ ਸ਼ੁਭ ਗੁਣਾਂ ਦੇ ਹੋਣ ਕਰਕੇ ਆਪ ਜੀ ਦੀ ਸ਼ਰਨ ਤੁਮਾਰੀ ਅਹੀ। ਹੇ ਸਤਿਗੁਰੂ ਜੀ, ਆਪ ਜੀ ਨੂੰ ਸਰਬ ਸ਼ਕਤੀ ਜਮਾਨ ਜਾਣ ਕੇ, ਨਿਪੁੰਨ ਜਾਣ ਕੇ, ਪਰਵੀਨ ਚਤੁਰ ਜਾਣ ਕੇ, ਮੈਂ ਤੁਹਾਡੀ ਸ਼ਰਨ ਅਹੀ, ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ। ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਕਿਉਂਕਿ ਆਪ ਜੀ ਦਾ ਬਿਰਧ ਹੈ ਨਾ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ, ਇਹ ਮਾਲਕ ਦਾ ਬਿਰਧ ਹੈ। ਉਹ ਸਾਡੇ ਜਾਤ ਜਨਮ ਰੂਪ ਮਜ਼ਹਬ ਅਮੀਰੀ ਗਰੀਬੀ ਨੂੰ ਨਹੀਂ ਦੇਖਦਾ, ਉਹ ਆਪਣੇ ਬਿਰਧ ਨੂੰ ਦੇਖਦਾ ਕਿ ਜੋ ਬਿਰਧ ਆਵੇ ਤਿਸ ਕੰਠ ਲਾਵੇ। ਇਹ ਬਿਰਧ ਮੇਰੇ ਮਾਲਕ ਦਾ ਸਵਾਮੀ ਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ ਸ਼ਰਨ ਆਏ ਦੀ ਉਹ ਲੱਜਿਆ ਰੱਖਦਾ। ਆਪ ਜੀ ਰੋਜ਼ ਪੜ੍ਹਦੇ ਹੋ ਨਾ, ਸਰਨ ਪਰੇ ਕੀ ਰਾਖੋ ਸਰਮਾ, ਸ਼ਰਨ ਵਿੱਚ ਪੈ ਦੀ ਲੱਜਿਆ ਰੱਖਣਾ ਕਰੋ। ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ ਨਾ, ਉਸ ਨੂੰ ਗੁਰੂ ਲੱਗਣ ਦੇਤ ਨਾ ਸੇਕ, ਕਿਸੇ ਪ੍ਰਕਾਰ ਦਾ ਸੇਕ ਹੀ ਨਹੀਂ ਲੱਗਣ ਦਿੰਦਾ, ਨਾ ਪ੍ਰਤੱਖ ਅੱਗ ਦਾ ਸੇਕ ਲੱਗਣ ਦਿੰਦਾ ਹੈ, ਨਾ ਵਿਕਾਰਾਂ ਦਾ ਸੇਕ ਲੱਗਣ ਦਿੰਦਾ ਹੈ, ਨਾ ਉਹ ਜਮਾਂ ਦਾ ਸੇਕ ਲੱਗਣ ਦਿੰਦਾ ਹੈ।
ਖਿਨ ਮਹਿ ਥਾਪ ਥਾਪਣ ਹਾਰੇ, ਕੁਦਰਤ ਕੀ ਮਨ ਪਹੇ।
ਉਹ ਜੋ ਮਾਲਕ ਪਰਵੀਨ ਹੈ ਨਾ, ਉਹ ਇੱਕ ਛਿਨ ਮਾਤਰ ਵਿੱਚ ਹੀ ਥਾਪ ਤੇ ਉਥਾਪਣ ਹਾਰਾ ਹੈ, ਪੈਦਾ ਕਰਨ ਵਾਲਾ ਵੀ ਹੈ ਤੇ ਲੈਤਾ ਕਰਨ ਵਾਲਾ ਵੀ ਹੈ। ਤੁਦ ਆਪੇ ਸਿਸ਼ਟ ਸਿਰਜੀਆ, ਆਪੇ ਖੁਨ ਗੋਈ। ਤੁਸੀਂ ਆਪ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ, ਆਪ ਹੀ ਸ੍ਰਿਸ਼ਟੀ ਦੀ ਲੈਤਾ ਕਰ ਦਿੱਤੀ ਹੈ। ਉਹ ਛਿਨ ਮਾਤਰ ਵਿੱਚ ਰਚਨਹਾਰ ਹੈ, ਛਿਨ ਮਾਤਰ ਵਿੱਚ ਹੀ ਲੈ ਕਰਨ ਵਾਲਾ ਹੈ, ਕਿਉਂਕਿ ਕੁਦਰਤ ਕੀਮ ਨਾ ਪਹੀ। ਉਸ ਮਾਲਕ ਦੀ ਕੁਦਰਤ ਨੂੰ ਕੋਈ ਪਾ ਨਹੀਂ ਸਕਦਾ, ਉਹਦੀਆਂ ਜਿਹੜੀਆਂ ਸ਼ਕਤੀਆਂ ਨੇ ਉਸ ਨੂੰ ਕੋਈ ਜਾਣ ਨਹੀਂ ਸਕਦਾ, ਉਹਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ, ਉਹਦੀਆਂ ਵਡਿਆਈਆਂ ਨੂੰ ਕੋਈ ਜਾਣ ਨਹੀਂ ਸਕਦਾ। ਉਹ ਕਿੰਨੀ ਸਮਰੱਥਾ ਦਾ ਮਾਲਕ ਹੈ ਇਹ ਕੋਈ ਸਮਝ ਨਹੀਂ ਸਕਦਾ ਹੈ, ਕਿਉਂਕਿ ਉਹ ਤੇ ਮਾਲਕ ਸਰਬ ਸ਼ਕਤੀਮਾਨ। ਖਿਨਮੇ ਰਾਓ ਰੰਕ ਕੋ ਕਰੇ, ਰੰਕ ਰਾਓ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਯੇ ਤਾਂ ਕੋ ਵਿਵਹਾਰ ਹੈ। ਇਸ ਲਈ ਉਸ ਮਾਲਕ ਦੀ ਸ਼ਰਨ ਲੈਣੀ ਹੈ ਜੋ ਸਰਬ ਸ਼ਕਤੀਮਾਨ ਹੈ। ਮਨ ਦੀ ਮਤ ਤਿਆਗਣੀ ਹੈ, ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਹੈ।
ਜਾਨ ਪਰਬੀਨ ਸਵਾਮੀ ਪ੍ਰਭ ਮੇਰੇ, ਸਰਣ ਤੁਮਾਰੀ ਅਹੀ।
ਕਿਨ ਮਹਿ ਥਾਪ ਉਥਾਪਨ ਹਾਰੇ, ਕੁਦਰਤ ਕੀਮ ਨਾ ਪਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।